सुख में आन बहुत मिल बैठत रहत चहूं दिस घेर। भई वेख लो सुख दे विच आके तां बहुत सारे रिश्तेदार साख संबंधी मिल के बैठदे ने। रहत चहूं दिस घेर ते चारे पासियां तों हमेशा घेरा पाई रखदे ने। जदों आदमी दे कोल सुख हुंदा है ना, माया धन पदार्थ सब कुछ कोल हुंदा है, उस वेले जिन्ने भी रिश्तेदार ने साख संबंधी ने मित्र दोस्त ने वह भी चारे पासे घेरा कत के बैठ जाते हैं। विपत परी सब ही संग छाड़त को ना आवत नेरै। पर जदों विपता पैंदी है, औखी घड़ी बनती है, उस वेले सारे ही साथ छड़ दिंदे हैं। को ना आवत नेरै ते कोई भी आके नेड़े नहीं टुकदा, कोई आके नेड़े नहीं सहायता करदा। ऐसी भी कई वारी हालत बन जाती है। घर की नार बहुत हित जा स्यों सदा रहत संग लागी। लोहन साहिब सतगुरु सच्चे पातशाह उदाहरण दिंदे हन, जिहड़ी घरवाली इस्त्री है ओनू असी अपना जीवन साथी आखदी हां, पर हजूर कहिंदे घर की नार, जिहड़ी घर दी नार इस्त्री है बहुत हित जा सियो, जिस दे नाल असी बहुता ही हित प्रेम करदे हां, सदा रहत संग लागी, ओ भी हमेशा साडे नाल ही लगी रहिंदी है। जब ही हंस तजी एह काया प्रेत प्रेत कर भागी। जब ही हंस तजी एह काया, जदों हंस जीव आत्मा ने इस काया देह नूं छड्ड दिता, प्रेत प्रेत कर भागी। ओही इस्त्री जिहड़ी बहुता प्रेम करदी ते नाल ही शरीर दे लगी रहिंदी सी, ਉਹ ਵੀ ਪ੍ਰੇਤ ਪ੍ਰੇਤ ਕਰਕੇ ਦੂਰ ਭੱਜ ਜਾਂਦੀ ਹੈ। ਜਦੋਂ ਆਦਮੀ ਅੱਖਾਂ ਮੀਟ ਜਾਂਦਾ ਹੈ, ਉਸ ਵੇਲੇ ਜਿਹੜੀ ਇਸਤਰੀ ਬਹੁਤਾ ਹਿੱਤ ਕਰਦੀ ਹੈ, ਉਹ ਵੀ ਪ੍ਰੇਤ ਪ੍ਰੇਤ ਕਰਕੇ ਭੱਜ ਜਾਂਦੀ, ਵੀ ਇਹ ਹੁਣ ਪ੍ਰੇਤ ਹੋ ਗਿਆ, ਇਹ ਨਾਪਾਕ ਹੋ ਗਿਆ, ਇਹ ਅਪਵਿੱਤਰ ਹੋ ਗਿਆ, ਇਹ ਅਵਗਤ ਹੋ ਗਿਆ, ਇਉਂ ਕਹਿ ਕੇ ਉਹ ਵੀ ਦੂਰ ਭੱਜ ਜਾਂਦੀ ਹੈ। ਇਹ ਬਿਦ ਕੋ ਬਿਓਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸੇ ਤਰ੍ਹਾਂ ਦਾ ਸੰਸਾਰ ਦਾ ਇਹ ਕਾਰ ਵਿਹਾਰ ਵਰਤ ਵਰਤਾਰਾ ਬਣਿਆ ਹੋਇਆ ਹੈ। ਜਾਸਿਓ ਨੇਹੋ ਲਗਾਇਓ, ਜਿਹਦੇ ਨਾਲ ਅਸੀਂ ਆਪਣਾ ਪ੍ਰੇਮ ਲਾਇਆ ਹੋਇਆ ਹੈ, ਇਹ ਸਾਰੇ ਸੰਸਾਰ ਦਾ ਇਸ ਤਰ੍ਹਾਂ ਦਾ ਹੀ ਕਾਰ ਵਿਹਾਰ ਬਣਿਆ ਹੋਇਆ। ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਅੰਤ ਬਾਰ ਨਾਨਕ ਬਿਨ ਹਰ ਜੀ, ਹਜ਼ੂਰ ਕਹਿੰਦੇ ਆਉਂਦੇ ਸਮੇਂ ਬਿਨਾਂ ਵਾਹਿਗੁਰੂ ਜੀ ਤੋਂ ਕੋਈ ਕੰਮ ਨਹੀਂ ਆਇਆ, ਭਾਵ ਆਉਂਦੇ ਸਮੇਂ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਸਹਾਇਤਾ ਕਰ ਸਕਦਾ, ਉਸ ਤੋਂ ਬਿਨਾਂ ਹੋਰ ਕੋਈ ਸਾਡੇ ਕਿਸੇ ਕੰਮ ਨਹੀਂ ਆਉਂਦਾ। ਇਸੇ ਲਈ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਉਹਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਹੁਣ ਇੱਥੇ ਨੌਵੇਂ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋਏ ਹਨ, ਹੁਣ ਅੱਗੇ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ। ਸੋਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚਾਉ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਉ ਮੜੈ ਮਸਾਣ ਨਾ ਜਾਏ। ਹੁਣ ਅੱਗੇ ਸੋਠ ਰਾਗ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਰ ਪਹਿਲਾ ਪਹਿਲੇ ਕਰ ਸੁਰਤਾਲ ਦੇ ਵਿੱਚ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ ਚਾਉ ਤੁਕੀ। ਔਰ ਇਹ ਜਿਹੜੀਆਂ ਇਹ ਪਹਿਲੀ ਅਸ਼ਟਪਦੀ ਹੈ, ਇਹਦੇ ਵਿੱਚ ਚਾਰ ਚਾਰ ਤੁਕਾਂ ਨੇ ਇੱਕ ਅੰਕ ਵਿੱਚ, ਇੱਕ ਇੱਕ ਪੌੜੀ ਵਿੱਚ ਚਾਰ ਚਾਰ ਤੁਕਾਂ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਵੈਰਾਗੀ ਪੁਰਸ਼ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ। ਮਨ ਬੈ ਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉਂ ਲਿਵ ਲਾਈ। ਰਹਾਓ, ਇਹ ਹਨ ਸਿਧਾਂਤ ਰੂਪ ਪੰਕਤੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਹਰ ਮਾਈ ਭਾਈ ਨੂੰ ਸਰਬੱਤ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ, ਐ ਮੇਰੀ ਮਾਂ, ਐ ਉੱਤਮ ਸਖੀ, ਐ ਮਾਂ ਪੁਰਖੋ। ਮਨ ਬੈਰਾਗ ਰਤੋ ਬੈਰਾਗੀ, ਸਾਡਾ ਮਨ ਵੈਰਾਗ ਦੇ ਵਿੱਚ ਰਚ ਕੇ ਬੈਰਾਗੀ ਵੈਰਾਗਵਾਨ ਹੋ ਗਿਆ। ਸ਼ਬਦ ਮਨ ਬੇਦਿਆ ਮੇਰੀ ਮਾਈ, ਐ ਮੇਰੀ ਮਾਂ, ਹੁਣ ਸਾਡਾ ਇਹ ਮਨ ਗੁਰੂ ਕੇ ਸ਼ਬਦ ਨਾਲ ਵਿੰਨਿਆ ਗਿਆ ਹੈ। ਸ਼ਬਦ ਦੇ ਤੀਰਾਂ ਦੇ ਨਾਲ ਇਹ ਸਾਡਾ ਮਨ ਵਿੰਨਿਆ ਗਿਆ ਹੈ, ਕਿਉਂਕਿ ਭਗਤ ਕਬੀਰ ਜੀ ਦੇ ਵੀ ਬਚਨ ਆਏ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਇ ਗਿਰ ਪਰਿਆ ਪਰਿਆ ਕਰੇਜੇ ਸ਼ੀਕ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਤੀਰ ਮਾਰਦੇ ਨੇ, ਸ਼ਬਦ ਮਨ ਬੇਦਿਆ ਮੇਰੀ ਮਾਈ, ਗੁਰੂ ਕੇ ਸ਼ਬਦ ਦੇ ਤੀਰਾਂ ਨਾਲ ਇਹ ਮੇਰਾ ਮਨ ਵਿੰਨਿਆ ਗਿਆ ਹੈ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉਂ ਲਿਵ ਲਾਈ। ਹਜ਼ੂਰ ਕਹਿੰਦੇ ਹਨ, ਹੁਣ ਸਾਡੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਗਿਆ, ਨਿਰੰਤਰ ਬਾਣੀ ਤੇ ਸਾਡੇ ਅੰਦਰ ਇੱਕ ਰਸ ਅਜੱਪਾ ਜਾਪ ਦੀ ਤੇ ਜਿਹੜੀ ਸਿਮਰਨ ਦੀ ਰਉ ਹੈ, ਉਹ ਇੱਕ ਰਸ ਸਾਡੇ ਅੰਦਰ ਬਾਣੀ ਵੀ ਪ੍ਰਗਟ ਹੋ ਗਈ ਹੈ, ਗੁਪਤੀ ਬਾਣੀ ਪ੍ਰਗਟ ਹੋਏ। ਭਾਵ ਸੁਰਤ ਅੰਦਰ ਹਰ ਵੇਲੇ ਨਾਮ ਬਾਣੀ ਦੀ ਧੁਨ ਹਮੇਸ਼ਾ ਲਈ ਪ੍ਰਗਟ ਹੋ ਗਈ ਹੈ। ਸਾਚੇ ਸਾਹਿਬ ਸਿਉਂ ਲਿਵ ਲਾਈ, ਅਸੀਂ ਉਹ ਸੱਚੇ ਸਾਹਿਬ ਸੱਚੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਵ ਚਿਤ ਬਿਰਤੀ ਨੂੰ ਜੋੜਿਆ ਹੋਇਆ ਹੈ, ਇਸੇ ਲਈ ਸਾਡੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਤੇ ਬਾਣੀ ਦਾ ਇੱਕ ਰਸ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਅਸਲੀ ਵੈਰਾਗੀ ਮਹਾਂਪੁਰਖ ਹੈ, ਉਹਦੀ ਅਵਸਥਾ ਕੈਸੀ ਹੋਣੀ ਚਾਹੀਦੀ ਹੈ, ਉਹਦੇ ਬਾਰੇ ਸਾਨੂੰ ਸਮਝਾ ਰਹੇ ਹਨ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਏ। ਹਜ਼ੂਰ ਕਹਿੰਦੇ ਨੇ, ਹੁਣ ਮੇਰਾ ਮਨ ਵੈਰਾਗ ਦੇ ਵਿੱਚ ਰਚ ਕੇ ਵੈਰਾਗਵਾਨ ਹੋ ਗਿਆ, ਹੁਣ ਮੈਂ ਦੁਬਦਾ ਨਾ ਪੜੋ, ਮੈਂ ਕੋਈ ਦੁਬਦਾ ਵਾਲੀ ਪੜ੍ਹਾਈ ਨਹੀਂ ਪੜ੍ਹਦਾ, ਅਥਵਾ ਦੁਬਦਾ ਨਾ ਪੜੋ, ਮੈਂ ਦੁਬਦਾ ਦੇ ਵਿੱਚ ਨਹੀਂ ਪੈਂਦਾ। ਜੇ ਪੜੋ ਸ਼ਬਦ ਕਰੀਏ, ਮੈਂ ਦੁਬਦਾ ਦੀ ਪੜ੍ਹਾਈ ਨਹੀਂ ਪੜ੍ਹਦਾ, ਇਹ ਅਰਥ ਬਣੇਗਾ। ਜੇ ਪੜੋ ਸ਼ਬਦ ਆਖੀਏ, ਮੈਂ ਦੁਬਦਾ ਦੇ ਵਿੱਚ ਨਹੀਂ ਪਵਾਂਗਾ, ਇਹ ਅਰਥ ਬਣਦਾ। ਦੋਵੇਂ ਹੀ ਅਰਥ ਵਿਦਵਾਨਾਂ ਨੇ ਕੀਤੇ ਨੇ, ਦੁਬਦਾ ਨਾ ਪੜੋ, ਮੈਂ ਦੁਬਦਾ ਵਾਲੀ ਪੜ੍ਹਾਈ ਨਹੀਂ ਪੜਾਂਗਾ। ਹਰ ਬਿਨ ਹੋਰ ਨਾ ਪੂਜੋ, ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਵੀ ਨਹੀਂ ਕਰਾਂਗਾ। ਮੜੈ ਮਸਾਣ ਨਾ ਜਾਈ, ਤੇ ਮੜੀਆਂ ਤੇ ਮਸਾਣਾਂ ਤੇ ਵੀ ਮੈਂ ਨਹੀਂ ਜਾਵਾਂਗਾ, ਜਿਵੇਂ ਆਮ ਸਾਧੂ ਮੜੀਆਂ ਮਸਾਣੀਆਂ ਤੇ ਜਾ ਕੇ ਉੱਥੇ ਡੇਰੇ ਲਾ ਕੇ ਬੈਠ ਜਾਂਦੇ ਹਨ। ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤ੍ਰਿਸ਼ਨਾ ਦੇ ਵਿੱਚ ਰਚ ਕੇ ਆਪਣੇ ਵਾਹਿਗੁਰੂ ਨੂੰ ਛੱਡ ਕੇ ਪਰਾਏ ਘਰ ਦੇ ਵਿੱਚ ਨਹੀਂ ਜਾਵਾਂਗਾ। ਤ੍ਰਿਸ਼ਨਾ ਨਾਮ ਬੁਝਾਈ, ਕਿਉਂਕਿ ਸਾਡੀ ਤ੍ਰਿਸ਼ਨਾ ਨਾਮ ਨੇ ਬੁਝਾ ਦਿੱਤੀ ਹੈ। ਸਹਿਸ ਕਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਇਹ ਜੋ ਤ੍ਰਿਸ਼ਨਾ ਸੀ ਸਾਡੇ ਅੰਦਰ, ਇਹ ਨਾਮ ਨੇ ਬੁਝਾ ਦਿੱਤੀ। ਕਰ ਪੀਤਰ ਕਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ। ਹੁਣ ਸਾਡੇ ਦੇ ਸਤਿਗੁਰੂ ਨੇ ਕਿਰਪਾ ਕੀਤੀ, ਸਾਡੇ ਘਰ ਸਰੀਰ ਦੇ ਅੰਦਰ ਹੀ ਉਸ ਵਾਹਿਗੁਰੂ ਦਾ ਘਰ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਖਾਮਾ। ਸਾਨੂੰ ਆਪਣੇ ਸਰੀਰ ਘਰ ਦੇ ਅੰਦਰ ਹੀ ਵਾਹਿਗੁਰੂ ਦਾ ਘਰ ਸਤਿਗੁਰੂ ਨੇ ਦਿਖਾ ਦਿੱਤਾ। ਵਸੀ ਰੱਬ ਹਿਆਲੀਆ, ਜੰਗਲ ਕਿਆ ਟੂੰਡੇ ਹੈ। ਸਹਿਜ ਰਤੇ ਮਨ ਪਾਈ, ਹੁਣ ਅਸੀਂ ਆਤਮਕ ਅਡੋਲ ਅਵਸਥਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਾਂ, ਤੇ ਮਨ ਪਾਈ ਇਹ ਅਵਸਥਾ ਸਾਡੇ ਮਨ ਨੂੰ ਬਹੁਤ ਚੰਗੀ ਲੱਗਦੀ ਹੈ। ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੈ ਮਤ ਸਾਈ। ਹੇ ਵਾਹਿਗੁਰੂ ਜੀ, ਤੂੰ ਆਪੇ ਦਾਨਾ ਦਾਨਿਸ਼ਵਰ ਹੈ, ਤੂੰ ਆਪੇ ਬੀਨਾ ਦਾ ਅਰਥ ਦ੍ਰਿਸ਼ਟਾ ਹੈ। ਦਾਨਾ ਦਾ ਅਰਥ ਫਾਰਸੀ ਦੇ ਵਿੱਚ ਜਿਹੜਾ ਬਹੁਤ ਸਿਆਣਾ ਹੋਵੇ, ਕਹਿੰਦੇ ਬੜਾ ਦਾਨਾ ਹੈ, ਤੇ ਬੀਨਾ ਕਹਿੰਦੇ ਨੇ ਦੇਖਣ ਵਾਲੇ ਨੂੰ। ਹੇ ਵਾਹਿਗੁਰੂ ਤੂੰ ਆਪੇ ਦਾਨਾ ਹੈ, ਬਹੁਤ ਦਾਨਿਸ਼ਵਰ ਹੈ ਤੇ ਆਪੇ ਤੂੰ ਬਿਨਾਂ ਦ੍ਰਿਸ਼ਟਾ ਹੈ, ਤੂੰ ਦੇਵ ਹੈ ਮਤ ਸਾਈ। ਹੇ ਵਾਹਿਗੁਰੂ ਜੀ, ਜੋ ਤੂੰ ਸਾਨੂੰ ਮਤ ਦੇਵੇਂ ਉਹੀ ਮਤ ਸਾਨੂੰ ਚੰਗੀ ਲੱਗਦੀ ਹੈ। ਮਨ ਬੈ ਰਾਗ ਰਤੋ ਬੈ ਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਬੈ ਰਾਗ ਰਤੋ ਬੈ ਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ। ਐ ਮੇਰੀ ਮਾਂ, ਐ ਉੱਤਮ ਸਖੀ, ਐ ਮਾਂ ਪੁਰਖੋ, ਮੇਰਾ ਮਨ ਵੈਰਾਗ ਦੇ ਵਿੱਚ ਰਚ ਕੇ ਵੈਰਾਗਵਾਨ ਹੋ ਗਿਆ। ਸ਼ਬਦ ਮਨ ਬੇਦਿਆ ਮੇਰੀ ਮਾਈ, ਹੁਣ ਸ਼ਬਦ ਦੇ ਤੀਰਾਂ ਨੇ ਮੇਰੇ ਮਨ ਨੂੰ ਵਹਿਣ ਦਿੱਤਾ, ਮੇਰਾ ਕਾਲਜਾ ਵਹਿਣ ਦਿੱਤਾ। ਹੁਣ ਐਸੀ ਅਵਸਥਾ ਬਣ ਗਈ ਹੈ, ਅੰਤਰ ਜੋਤ ਨਿਰੰਤਰ ਬਾਣੀ, ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਗਿਆ। ਨਿਰੰਤਰ ਬਾਣੀ ਤੇ ਅੰਦਰ ਇੱਕ ਰਸ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸਾਚੇ ਸਾਹਿਬ ਸਿਉਂ ਲਿਵਲਾਈ, ਅਸੀਂ ਹੁਣ ਸੱਚੇ ਸਾਹਿਬ ਅਕਾਲ ਪੁਰਖ ਦੇ ਨਾਲ ਆਪਣੇ ਚਿੱਤ ਬਿਰਤੀ ਨੂੰ ਤੇਲ ਤਾਰਾ ਵੱਤ ਜੋੜ ਲਿਆ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ। ਅਣਗਿਣਤ ਵੈਰਾਗੀ ਪੁਰਸ਼ ਨੇ ਜਿਹੜਾ ਕਈ ਤਰ੍ਹਾਂ ਦਾ ਵੈਰਾਗ ਦੱਸਦੇ ਨੇ। ਵੈਰਾਗ ਵੀ ਕਈ ਪ੍ਰਕਾਰ ਦਾ ਹੈ, ਕੋਈ ਮੰਦ ਵੈਰਾਗ ਹੁੰਦਾ, ਕੋਈ ਤਰਤੀਬਰ ਵੈਰਾਗ ਹੁੰਦਾ। ਹਜ਼ੂਰ ਕਹਿੰਦੇ ਅਣਗਿਣਤ ਪ੍ਰਕਾਰ ਦੇ ਵੈਰਾਗੀ ਪੁਰਸ਼ ਨੇ, ਅਨੇਕਾਂ ਤਰ੍ਹਾਂ ਦਾ ਵੈਰਾਗ ਉਹ ਦੱਸਦੇ ਨੇ। ਸੋ ਬੈਰਾਗੀ ਜੇ ਖਸਮੈ ਭਾਵੈ, ਅਸਲੀ ਵੈਰਾਗਵਾਨ ਉਹ ਹੈ ਜੋ ਉਸ ਖਸਮ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਹਿਰਦੈ ਸ਼ਬਦ ਸਦਾ ਪੈ ਰਚਿਆ, ਗੁਰ ਕੀ ਕਾਰ ਕਮਾਵੈ। ਹਿਰਦੈ ਸ਼ਬਦ ਸਦਾ ਪੈ ਰਚਿਆ, ਉਹ ਹਿਰਦੇ ਕਰਕੇ ਗੁਰੂ ਕੇ ਸ਼ਬਦ ਵਿੱਚ ਤੇ ਹਮੇਸ਼ਾ ਲਈ ਗੁਰੂ ਦੇ ਪੈ ਦੇ ਵਿੱਚ ਰਚਿਆ ਰਹਿੰਦਾ। ਗੁਰ ਕੀ ਕਾਰ ਕਮਾਵੈ ਤੇ ਹਰ ਵੇਲੇ ਉਹ ਗੁਰੂ ਦੀ ਕਾਰ ਸੇਵਾ ਟਹਿਲ ਭਗਤੀ ਕਰਦਾ ਰਹਿੰਦਾ ਹੈ। ਇਹ ਅਸਲੀ ਵੈਰਾਗੀ ਇਹ ਨਹੀਂ ਹੈ ਸਭ ਕੁਛ ਛੱਡ ਕੇ ਬੈਠ ਜਾਂਦਾ, ਉਹ ਗੁਰੂ ਦੀ ਸੇਵਾ ਵੀ ਕਰਦਾ ਹੈ। ਆਪਣੇ ਹਿਰਦੇ ਕਰਕੇ ਗੁਰੂ ਕੇ ਸ਼ਬਦ ਵਿੱਚ ਤੇ ਗੁਰੂ ਦੇ ਨਿਰਮਲ ਪੈ ਦੇ ਵਿੱਚ ਹਮੇਸ਼ਾ ਲਈ ਰਚਿਆ ਰਹਿੰਦਾ ਤੇ ਹਮੇਸ਼ਾ ਲਈ ਗੁਰੂ ਦੀ ਸੇਵਾ ਟਹਿਲ ਕਰਦਾ ਰਹਿੰਦਾ। ਏਕੋ ਚੇਤੈ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ। ਉਹ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਚੇਤੇ ਕਰਦਾ ਹੈ। ਏਕੋ ਜਾਪ ਏਕੋ ਸਾ ਲਾਹੇ, ਏਕ ਸਮਰ ਏਕੋ ਮਨ ਆਹੇ। ਮਨੁਆ ਨਾ ਡੋਲੈ, ਉਹਦਾ ਮਨ ਇੱਧਰ ਉੱਧਰ ਮਾਇਆ ਦੇ ਚਮਤਕਾਰਾਂ ਤੇ ਨਹੀਂ ਡੋਲਦਾ। ਧਾਵਤ ਵਰਜ ਰਹਾਵੈ, ਉਹ ਵੈਰਾਗੀ ਪੁਰਖ ਆਪਣੇ ਮਨ ਨੂੰ ਜੋ ਇੱਧਰ ਉੱਧਰ ਦੌੜਦਾ ਹੈ, ਇਸ ਮਨ ਨੂੰ ਰੋਕ ਕੇ ਰੱਖਦਾ, ਮਨ ਨੂੰ ਕਾਬੂ ਕਰਕੇ ਰੱਖਦਾ ਹੈ। ਸਹਿਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ। ਅਸਲੀ ਜਿਹੜਾ ਵੈਰਾਗੀ ਹੈ ਸਹਿਜੇ ਮਾਤਾ, ਉਹ ਆਤਮਕ ਆਨੰਦੀ ਮਸਤੀ ਵਿੱਚ ਮਸਤ ਹੋਇਆ ਸਦਾ ਵਾਹਿਗੁਰੂ ਦੇ ਨਾਮ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸਾਚੇ ਕੇ ਗੁਣ ਗਾਵੈ ਤੇ ਹਮੇਸ਼ਾ ਲਈ ਉਹ ਸੱਚੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਭਾਈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨੁਆ ਪਾਉਣ ਬਿੰਦ ਸੁਖ ਵਾਸੀ, ਇਹ ਜਿਹੜਾ ਮਨ ਹੈ, ਪਾਉਣ ਦਾ ਅਰਥ ਹੈ ਹਵਾ, ਇਹ ਜਿਹੜਾ ਮਨ ਹੈ ਹਵਾ ਵਾਂਗੂ ਚੰਚਲ ਹੈ ਤੇ ਹਵਾ ਵਾਂਗੂ ਸੂਖਮ ਹੈ। ਜਿਵੇਂ ਹਵਾ ਦਾ ਪਤਾ ਨਹੀਂ ਨਾ ਲੱਗਦਾ ਵੀ ਕਿੱਧਰੋਂ ਆਉਂਦੀ ਕਿੱਧਰ ਨੂੰ ਚਲੀ ਜਾਂਦੀ ਹੈ, ਇਸੇ ਤਰ੍ਹਾਂ ਸਾਡਾ ਮਨ ਵੀ ਹਵਾ ਵਾਂਗੂ ਹੈ। ਮਨੁਆ ਪਾਉਣ ਬਿੰਦ ਸੁਖ ਵਾਸੀ, ਹਜ਼ੂਰ ਕਹਿੰਦੇ ਇਹ ਜਿਹੜਾ ਸਾਡਾ ਹਵਾ ਵਾਂਗੂ ਚੰਚਲ ਮਨ ਹੈ, ਬਿੰਦ ਦਾ ਅਰਥ ਹੈ ਜੇ ਬਿੰਦਕ ਭਾਵ ਥੋੜਾ ਜਿਹਾ ਆਤਮਕ ਸੁਖ ਦੇ ਵਿੱਚ ਵਸ ਜਾਵੇ ਤੇ ਫਿਰ ਇਹਨੂੰ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਸਕਦਾ। ਨਾਮ ਵਸੈ ਸੁਖ ਭਾਈ, ਹੇ ਭਾਈ ਫਿਰ ਇਹ ਨਾਮ ਦੇ ਵਿੱਚ ਵਸ ਸਕਦਾ ਤੇ ਇਹਨੂੰ ਹਮੇਸ਼ਾ ਲਈ ਸੱਚਾ ਸੁਖ ਵੀ ਪ੍ਰਾਪਤ ਹੋ ਸਕਦਾ ਹੈ। ਜਿਹਵਾ ਨੇਤਰ ਸੋਤਰ ਸੱਚ ਰਾਤੇ, ਜਲ ਬੁਝੀ ਤੁਜਹਿ ਬੁਝਾਈ। ਉਸ ਵੈਰਾਗੀ ਪੁਰਸ਼ ਦੇ ਨੇਤਰ ਵੀ ਤੇ ਸੋਤਰ ਕੰਨ ਵੀ ਉਹ ਸੱਚੇ ਨਾਮ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਨੇ ਤੇ ਜਿਹਵਾ ਉਹਦੀ ਜਿਹੜੀ ਜ਼ੁਬਾਨ ਹੈ ਉਸ ਵਾਹਿਗੁਰੂ ਦੇ ਧਿਆਨ ਜਿਹੜੀ ਜ਼ੁਬਾਨ ਹੈ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਵਿੱਚ, ਤੇ ਜਿਹੜੇ ਨੇਤਰ ਨੇ ਸਾਧ ਸੰਗਤ ਦੇ ਗੁਰੂ ਦੇ ਦੀਦਾਰ ਦੇ ਵਿੱਚ, ਤੇ ਜਿਹੜੇ ਕੰਨ ਨੇ ਉਹ ਨਾਮ ਬਾਣੀ ਦੇ ਸੁਣ ਦੇ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਹਨ। ਜਲ ਬੂਝੀ ਤੁਝ ਹੈ ਬੁਝਾਈ, ਹੇ ਵਾਹਿਗੁਰੂ ਜੀ ਉਹਦੀ ਤ੍ਰਿਸ਼ਨਾ ਦੀ ਜਲ ਜਲਣ ਵੀ ਬੁਝ ਗਈ, ਤ੍ਰਿਸ਼ਨਾ ਦੀ ਤਪਸ਼ ਵੀ ਬੁਝ ਗਈ। ਕਿਉਂ ਤੁਝ ਹੈ ਬੁਝਾਈ, ਤੁਸਾਂ ਉਸਦੀ ਇਹ ਤ੍ਰਿਸ਼ਨਾ ਦੀ ਅੱਗ ਆਪ ਹੀ ਬੁਝਾ ਦਿੱਤੀ ਹੈ। ਆਸ ਨਿਰਾਸ ਰਹਿ ਬੈਰਾਗੀ, ਨਿਜ ਕਰ ਤਾੜੀ ਲਾਈ। ਉਹ ਵੈਰਾਗਵਾਨ ਪੁਰਸ਼ ਆਸਾ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ। ਕਿਉਂ ਨਿਜ ਕਰ ਤਾੜੀ ਲਾਈ, ਉਹਨੇ ਆਪਣੀ ਅਸਲੀ ਘਰ ਤੁਰੀਆ ਪਦ ਵਿੱਚ ਸਮਾਧੀ ਲਾਈ ਹੋਈ ਹੈ, ਜਿਸ ਦੀ ਸੁਰਤ ਹਮੇਸ਼ਾ ਲਈ ਤੁਰੀਆ ਅਵਸਥਾ ਦੇ ਵਿੱਚ ਟਿਕ ਜਾਵੇ, ਉਹ ਹਮੇਸ਼ਾ ਲਈ ਆਸਾ ਦੇ ਵਿੱਚ ਨਿਰਾਸ਼ ਹੋ ਕੇ ਵਿਚਰਦਾ ਹੈ। ਭਿਖਿਆ ਨਾਮ ਰੱਜੇ ਸੰਤੋਖੀ, ਅੰਮ੍ਰਿਤ ਸਹਿਜ ਪੀ ਆਏ। ਭਿਖਿਆ ਨਾਮ, ਉਹ ਜਿਹੜੇ ਅਸਲੀ ਵੈਰਾਗੀ ਸਾਧੂ ਹੈ, ਉਹ ਨਾਮ ਦੀ ਭਿਖਿਆ ਲੈ ਕੇ ਰੱਜ ਜਾਂਦਾ ਹੈ ਤੇ ਫਿਰ ਉਹ ਸੰਤੋਖੀ ਬਣ ਜਾਂਦਾ ਹੈ। ਅੰਮ੍ਰਿਤ ਸਹਿਜ ਪੀ ਆਈ ਤੇ ਹਮੇਸ਼ਾ ਲਈ ਉਹ ਆਤਮਕ ਅਡੋਲ ਅਵਸਥਾ ਵਿੱਚ ਟਿਕ ਕੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਹਮੇਸ਼ਾ ਲਈ ਪੀਂਦਾ ਰਹਿੰਦਾ ਹੈ। ਦੁਬਦਾ ਵਿੱਚ ਬੈਰਾਗ ਨਾ ਹੋਵੇ, ਜਬ ਲਗ ਦੂਜੀ ਰਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਦੁਬਦਾ ਦੇ ਵਿੱਚ ਕਦੇ ਮਨੁੱਖ ਨੂੰ ਵੈਰਾਗ ਨਹੀਂ ਹੋ ਸਕਦਾ, ਸੱਚਾ ਵੈਰਾਗ ਨਹੀਂ ਹੋ ਸਕਦਾ। ਜਬ ਲਗ ਦੂਜੀ ਰਾਈ, ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਰਾਈ ਰੱਤੀ ਪਰ ਵੀ ਦੂਜੀ ਦੁਆਇਤ ਹੈ, ਉਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਕਦੇ ਵੈਰਾਗ ਨਹੀਂ ਪੈਦਾ ਹੋ ਸਕਦਾ। ਕਿਉਂਕਿ ਦੁਬਦਾ ਬੌਰੀ ਮਨ ਬਹੁ ਰਾਇਆ, ਝੂਠੇ ਲਾਲ ਜਨਮ ਗਵਾਇਆ। ਦੁਬਦਾ ਮਨੁੱਖ ਨੂੰ ਹਮੇਸ਼ਾ ਲਈ ਖੁਆਰ ਹੀ ਕਰਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਦੁਬਦਾ ਵਿੱਚ ਵੈਰਾਗ ਨਾ ਹੋਵੇ। ਦੁਬਦਾ ਦੇ ਵਿੱਚ ਕਦੇ ਮਨੁੱਖ ਨੂੰ ਵੈਰਾਗ ਨਹੀਂ ਪੈਦਾ ਹੋ ਸਕਦਾ। ਜਬ ਲਗ ਦੂਜੀ ਰਾਈ, ਜਿੰਨਾ ਚਿਰ ਤੱਕ ਰਾਈ ਪਰ ਵੀ ਮਨ ਦੇ ਵਿੱਚ ਦੁਆਇਤ ਭਾਵਨਾ ਹੈ, ਉਨਾ ਚਿਰ ਤੱਕ ਸੱਚਾ ਵੈਰਾਗ ਨਹੀਂ ਪੈਦਾ ਹੋ ਸਕਦਾ। ਸਭ ਜਗ ਤੇਰਾ ਤੂੰ ਏਕੋ ਦਾਤਾ, ਅਵਰ ਨਾ ਦੂਜਾ ਭਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਭ ਜਗ ਤੇਰਾ, ਹੇ ਵਾਹਿਗੁਰੂ ਜੀ ਸਾਰਾ ਸੰਸਾਰ ਹੀ ਤੇਰਾ ਹੈ, ਤੂੰ ਏਕੋ ਦਾਤਾ, ਤੂੰ ਹੀ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਅਵਰ ਨਾ ਦੂਜਾ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੇ ਪਿਆਰੇ, ਹੋਰ ਕੋਈ ਦੂਜਾ ਦਾਤਾ ਸਾਨੂੰ ਦਿਸਦਾ ਹੀ ਨਹੀਂ, ਅਕਾਲ ਪੁਰਖ ਵਾਹਿਗੁਰੂ ਹੀ ਇੱਕ ਦਾਤਾ ਹੈ, ਉਹੀ ਸਾਰੇ ਜੀਵਾਂ ਨੂੰ ਰਿਜਕ ਦੇ ਰਿਹਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਿਰਾਧਵ, ਸਰਵ ਸਮੇਂ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲਮੈ ਥਲਮੈ ਪਲਮੈ, ਕਲਕੇ ਨੀ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਵਾਹਿਗੁਰੂ ਐਸਾ ਦਿਆਲੂ ਦਾਤਾ ਹੈ, ਉਹ ਸਾਡੇ ਗੁਨਾਹਾਂ ਨੂੰ ਵੀ ਦੋਸ਼ਾਂ ਨੂੰ ਵੀ ਵੇਖਦਾ ਹੈ, ਪਰ ਫੇਰ ਵੀ ਉਹ ਦਾਤਾਂ ਦੇਣ ਤੋਂ ਹਟਦਾ ਨਹੀਂ, ਇਹ ਉਸਦਾ ਬਿਰਧ ਹੈ। ਇਸੇ ਲਈ ਹਜ਼ੂਰ ਕਹਿੰਦੇ, ਅਵਰ ਨਾ ਦੂਜਾ ਭਾਈ, ਸਾਨੂੰ ਹੋਰ ਉਸ ਵਰਗਾ ਕੋਈ ਦਾਤਾ ਨਹੀਂ ਦਿਸਦਾ। ਮਨਮੁਖ ਜੰਤ ਦੁੱਖ ਸਦਾ ਨਿਵਾਸੇ, ਗੁਰਮੁਖ ਦੇ ਵਡਿਆਏ। ਜਿਹੜਾ ਮਨਮੁਖ ਜੀਵ ਹੈ, ਉਹ ਹਮੇਸ਼ਾ ਲਈ ਦੁੱਖ ਦੇ ਵਿੱਚ ਵੱਸਦਾ ਹੈ। ਮਨਮੁਖ ਆਦਮੀ ਜਿਹੜਾ ਮਨ ਦੇ ਪਿੱਛੇ ਚੱਲਦਾ ਹੈ, ਮਨ ਮਰਜ਼ੀਆਂ ਕਰਦਾ ਹੈ, ਉਹ ਹਮੇਸ਼ਾ ਲਈ ਦੁੱਖ ਵਿੱਚ ਰਹਿੰਦਾ। ਗੁਰਮੁਖ ਦੇ ਵਡਿਆਈ, ਤੇ ਜਿਹੜਾ ਗੁਰਮੁਖ ਬਣ ਜਾਂਦਾ, ਉਹਨੂੰ ਭਾਈ ਵਾਹਿਗੁਰੂ ਵਡਿਆਈ ਦਿੰਦਾ, ਮਾਨ ਸਨਮਾਨ ਦਿੰਦਾ, ਉਹਨੂੰ ਦੁਨੀਆ ਦੀ ਸੋਭਾ ਤੇ ਸਤਿਕਾਰ ਤੇ ਸੁੱਖ ਮਿਲ ਜਾਂਦਾ ਹੈ। ਅਪਰ ਪਾਰ ਅਗਮ ਅਗੋਚਰ, ਕਹਿਣਾ ਕੀਮ ਨਾ ਪਾਏ। ਅਪਰ ਅਪਾਰ ਅਗਮ ਅਗੋਚਰ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਅਪਰ ਅਪਾਰ, ਉਹ ਅਪਰ ਪ੍ਰਕਿਰਤੀ ਤੋਂ ਵੀ ਪਰੇ ਹੈ ਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ। ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੈ। ਕਹਿਣਾ ਕੀਮ ਨਾ ਪਾਈ, ਕਹਿਣ ਦੇ ਨਾਲ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ। ਗੱਲਾਂ ਬਾਤਾਂ ਦੇ ਨਾਲ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਕੀਮਤ ਤੋਂ ਮੁਰਾਦ ਹੈ ਉਹਦੀ ਪ੍ਰਾਪਤੀ ਉਹਨੂੰ ਮਿਲ ਜਾਣਾ। ਗੱਲਾਂ ਦੇ ਨਾਲ ਕੋਈ ਰੱਬ ਨੂੰ ਨਹੀਂ ਮਿਲ ਸਕਦਾ। ਸੁਨ ਸਮਾਧ ਮਹਾ ਪਰਮਾਰਥ ਤੀਨ ਪਵਨ ਪਤ ਨਾਮੰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਬਹੁਤ ਗਹਿਰ ਗੰਭੀਰ ਹੈ। ਹਜ਼ੂਰ ਫਰਮਾਉਂਦੇ ਨੇ ਸੁਨ ਸਮਾਧ ਮਹਾ ਪਰਮਾਰ ਤੀਨ ਪਵਨ ਪਤ ਨਾਮੰ। ਉਹ ਵਾਹਿਗੁਰੂ ਤਿੰਨੇ ਪਵਨਾਂ ਦਾ ਪਤੀ ਮਾਲਕ ਹੈ ਤੇ ਹਮੇਸ਼ਾ ਲਈ ਸੁਨ ਸਮਾਧ ਅਫੁਰ ਅਵਸਥਾ ਦੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ। ਮਹਾ ਪਰਮਾਰਥ ਤੇ ਜਿਹੜਾ ਉਸਦਾ ਨਾਮ ਹੈ ਉਹ ਮਹਾ ਸਭ ਤੋਂ ਵੱਡਾ ਤੇ ਸਭ ਤੋਂ ਉੱਤਮ ਆਰਥ ਦਾ ਅਰਥ ਪਦਾਰਥ ਹੈ। ਉਹ ਵਾਹਿਗੁਰੂ ਤਿੰਨੇ ਪਵਨਾਂ ਦਾ ਮਾਲਕ ਹੈ, ਹਮੇਸ਼ਾ ਲਈ ਅਫੁਰ ਸਮਾਧੀ ਵਿੱਚ ਲੀਨ ਰਹਿੰਦਾ ਹੈ ਤੇ ਉਸਦਾ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਪਰਮਾਰਥ ਹੈ। ਸਭ ਤੋਂ ਵੱਡਾ ਇਹ ਅਕੋਤਮ ਧਨ ਹੈ। ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਸਤਕ ਲੇਖ ਜੀਆਂ ਜਗ ਜੋਨੀ। ਜਿਤਨੇ ਵੀ ਜੀਵ ਨੇ ਸੰਸਾਰ ਦੇ ਵਿੱਚ ਜੋਨੀ ਦਾ ਅਰਥ ਪੈਦਾ ਹੋਏ, ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਸਭਨਾਂ ਦੇ ਮੱਥੇ ਉੱਤੇ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ। ਸਭਨਾਂ ਲਿਖਿਆ ਬੁੜੀ ਕਲਾਮ। ਸਿਰ ਸਿਰ ਲੇਖ ਸਹਾਮੰਗ, ਸਿਰ ਬਸਿਰ ਜਿਵੇਂ ਜਿਵੇਂ ਵਾਹਿਗੁਰੂ ਨੇ ਕਿਸੇ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਸਹਾਮੰਗ, ਉਸੇ ਤਰ੍ਹਾਂ ਸਾਰੇ ਜੀਵ ਦੁੱਖ ਤੇ ਸੁੱਖ ਨੂੰ, ਮਾਨ ਤੇ ਅਪਮਾਨ ਨੂੰ, ਜਸ ਤੇ ਅਪਜਸ ਨੂੰ ਸਹਾਰਦੇ ਹਨ। ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾ ਮੰਗ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਚੰਗੇ ਕਰੋ ਵੀ ਤੇ ਮਾੜੇ ਕਰੋ ਵੀ ਆਪ ਹੀ ਸਾਰਿਆਂ ਪਾਸੋਂ ਕਰਵਾਉਂਦੇ। ਭਾਵ ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹੱਥ। ਚੰਗੇ ਮਾੜੇ ਕਰਮ ਸਾਰੇ ਵਾਹਿਗੁਰੂ ਆਪ ਹੀ ਜੀਵਾਂ ਪਾਸੋਂ ਕਰਵਾਉਂਦਾ। ਆਪੇ ਭਗਤ ਦ੍ਰਿੜਾ ਮੰਗ ਤੇ ਵਾਹਿਗੁਰੂ ਆਪੇ ਗੁਰਮੁਖਾਂ ਨੂੰ ਭਗਤੀ ਵੀ ਦ੍ਰਿੜ ਕਰਵਾ ਦਿੰਦੇ। ਮਾਨੇ ਮੁਖ ਜੂਠ ਲਹਿ ਪੈ ਮਨ, ਆਪੇ ਗਿਆਨ ਅਗਾਮ ਪੈ ਮਨ। ਜਿਹੜਾ ਨਿਰਮਲ ਪੈ ਨੂੰ ਮੰਨਦਾ ਹੈ, ਮਾਨ ਮੁਖ ਜੂਠ ਲਹਿ, ਉਹਦੇ ਮਨ ਤੇ ਮੁਖ ਦੇ ਵਿੱਚ ਜਿਹੜੀ ਝੂਠ ਦੀ ਜੂਠ ਹੈ ਉਹ ਲਹਿ ਜਾਂਦੀ ਹੈ। ਜਿਹੜਾ ਵਾਹਿਗੁਰੂ ਦੇ ਨਿਰਮਲ ਪੈ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਉਹਦੇ ਮਨ ਦੇ ਵਿੱਚੋਂ ਵੀ ਤੇ ਮੁਖ ਦੇ ਵਿੱਚੋਂ ਵੀ ਝੂਠ ਦੀ ਜੂਠ ਲਹਿ ਜਾਂਦੀ ਹੈ। ਆਪੇ ਗਿਆਨ ਅਗਾਮੰ ਤੇ ਆਪ ਹੀ ਵਾਹਿਗੁਰੂ ਜਿਹੜਾ ਅਗੰਮੀ ਗਿਆਨ ਹੈ, ਸਾਡੇ ਮਨ ਦੀ ਗਮਤਾ ਤੋਂ ਪਰੇ ਜੋ ਅਗੰਮੀ ਗਿਆਨ ਹੈ ਉਸ ਨੂੰ ਆਪ ਹੀ ਬਖਸ਼ਿਸ਼ ਕਰ ਦਿੰਦਾ ਹੈ। ਜਿਨ ਚਾਖਿਆ ਸੇਈ ਸਾਧ ਜਾਣਨ, ਜਿਉ ਗੂੰਗੇ ਮਠਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਿਨ੍ਹਾਂ ਨੇ ਉਸ ਨਾਮ ਦੇ ਰਸ ਨੂੰ ਚਖਿਆ ਹੈ, ਅਗੰਮੀ ਗਿਆਨ ਦੇ ਰਸ ਨੂੰ ਚਖਿਆ ਹੈ, ਸਹੀ ਸਾਧ ਜਾਣਨ, ਉਹੀ ਉਸਦੇ ਸਵਾਦ ਨੂੰ ਰਸ ਨੂੰ ਜਾਣਦੇ ਨੇ। ਜੇ ਕੋਈ ਆਖੇ ਤੁਸੀਂ ਦੱਸੋ ਤਾਂ ਹਜ਼ੂਰ ਕਹਿੰਦੇ ਨੇ ਜਿਉਂ ਗੂੰਗੇ ਮਠਿਆਈ, ਜਿਵੇਂ ਗੂੰਗੇ ਦੀ ਮਠਿਆਈ ਹੁੰਦੀ ਹੈ। ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ ਕੁਝ ਵੀ ਤੇ ਜਦੋਂ ਪਚਾਕੇ ਮਾਰਦਾ ਹੈ, ਖੁਸ਼ ਹੁੰਦਾ ਹੈ, ਕੱਛਾਂ ਵਜਾਉਂਦਾ ਹੈ, ਉਸ ਤੋਂ ਪਤਾ ਲੱਗਦਾ ਹੈ। ਇਉਂ ਜਿਨ੍ਹਾਂ ਨੇ ਵਾਹਿਗੁਰੂ ਦੇ ਅਗੰਮੀ ਗਿਆਨ ਦੇ ਰਸ ਨੂੰ ਚਖਿਆ ਉਹੀ ਉਸ ਦੇ ਸਵਾਦ ਨੂੰ ਜਾਣਦੇ ਹਨ। ਉਹਦਾ ਸਵਾਦ ਗੂੰਗੇ ਦੀ ਮਠਿਆਈ ਵਰਗਾ ਹੈ। ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ। ਹੇ ਭਾਈ, ਉਹ ਵਾਹਿਗੁਰੂ ਪਰਮੇਸ਼ਰ ਅਕਥ ਹੈ, ਕਥਨ ਤੋਂ ਰਹਿਤ ਹੈ, ਦੱਸੋ ਫਿਰ ਉਹਦੇ ਬਾਰੇ ਕੀ ਕਥਨ ਕਰੀਏ। ਚਾਲੋ ਸਦਾ ਰਜਾਈ, ਅਸੀਂ ਤਾਂ ਤੁਹਾਨੂੰ ਇਹੀ ਸਲਾਹ ਦਿੰਦੇ ਹਾਂ ਬਈ ਹਮੇਸ਼ਾ ਲਈ ਸਾਨੂੰ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਚਾਹੀਦਾ, ਉਸ ਦੇ ਪਾਣੀ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲੋ। ਇਹਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੋ ਸਕਦਾ, ਉਸ ਪਰਮਾਤਮਾ ਦੀ ਮਿਹਰ ਹਾਸਲ ਹੋ ਸਕਦੀ ਹੈ। ਗੁਰਦਾਤਾ ਮੇਲੇ ਤਾਂ ਮਤ ਹੋਵੇ, ਨਗੁਰੇ ਮਤ ਨਾ ਕਾਈ। ਲੋ, ਜਦੋਂ ਦਾਤਾ ਵਾਹਿਗੁਰੂ ਸਤਿਗੁਰੂ ਦੇ ਨਾਲ ਮੇਲ ਦਿੰਦਾ ਹੈ ਤਾਂ ਇਹ ਐਸੀ ਰਜ਼ਾ ਵਾਲੀ, ਸਬਰ ਤੇ ਸ਼ੁਕਰ ਵਾਲੀ ਮਤ ਪ੍ਰਾਪਤ ਹੁੰਦੀ ਹੈ। ਨਗੁਰੇ ਮਤ ਨਾ ਕਾਈ, ਤੇ ਜਿਹੜਾ ਆਦਮੀ ਨਗੁਰਾ ਹੈ, ਬੇਪੀਰਾ ਹੈ, ਬੇਮੁਰਸ਼ਦਾ ਹੈ, ਉਹਨੂੰ ਇਹ ਸੇਵਾ ਸਿਮਰਨ ਵਾਲੀ ਮਤ, ਸਬਰ ਤੇ ਸ਼ੁਕਰਾਨੇ ਵਾਲੀ ਮਤ ਉਸ ਨੂੰ ਨਹੀਂ ਪ੍ਰਾਪਤ ਹੋ ਸਕਦੀ। ਜਿਉਂ ਚਲਾਏ ਤਿਉਂ ਚੱਲ ਹੈ ਭਾਈ, ਹੋਰ ਕਿਆ ਕੋ ਕਰੇ ਚਤਰਾਈ। ਹੇ ਭਾਈ, ਜਿਵੇਂ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਚਲਾਉਂਦਾ ਹੈ, ਉਸੇ ਤਰ੍ਹਾਂ ਉਹ ਚੱਲਦਾ ਹੈ। ਹੋਰ ਕਿਆ ਕੋ ਕਰੇ ਚਤਰਾਈ। ਹੋਰ ਕੋਈ ਆਦਮੀ ਕੀ ਕੋਈ ਆਪਣੀ ਚਤਰਾਈ ਜਾਂ ਚੁਸਤੀ ਚਲਾਕੀ ਕਰ ਸਕਦਾ? ਇਸ ਮਨੁੱਖ ਦੇ ਆਪਣੇ ਹੱਥ ਵਸ ਕੁਝ ਵੀ ਨਹੀਂ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਚਲਾਉਂਦਾ, ਉਸੇ ਤਰ੍ਹਾਂ ਹੀ ਜੀਵ ਚੱਲਦੇ ਨੇ, ਤੇ ਹੋਰ ਕਿਸੇ ਦੀ ਚਤਰਾਈ ਵੀ ਕਿਸੇ ਕੰਮ ਨਹੀਂ ਆਉਂਦੀ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਖੇਲ ਅਪਰ ਅਪਾਰ ਹੈ। ਵੇਖ ਲੋ, ਇੱਕ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਤੁਸਾਂ ਭਰਮ ਦੇ ਵਿੱਚ ਭੁਲਾ ਛੱਡੇ। ਇੱਕ ਭਗਤੀ ਰਾਤੀ, ਇੱਕ ਐਸੇ ਵੀ ਮਹਾਂਪੁਰਖ ਨੇ ਜਿਹੜੇ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਜੇ ਕਿਸੇ ਦੇ ਆਪਣੇ ਵਸ ਹੋਵੇ ਤਾਂ ਬੰਦਾ ਮਾੜੇ ਕੰਮ ਕਰੇ ਕਿਉਂ? ਸਾਰੇ ਚਾਹੁੰਦੇ ਨੇ ਵੀ ਅਸੀਂ ਸੁੱਖ ਭੋਗੀਏ। ਹਜ਼ੂਰ ਕਹਿੰਦੇ ਨੇ, ਇਹ ਵਾਹਿਗੁਰੂ ਦੀ ਆਪਣੀ ਖੇਡ ਹੈ। ਜਿਤ ਤੁਦ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਹੇ ਵਾਹਿਗੁਰੂ ਜੀ, ਜਿਸ ਪਾਸੇ ਤੁਸਾਂ ਕਿਸੇ ਨੂੰ ਲਾਇਆ ਹੈ, ਤੇਹਾ ਫਲ ਪਾਇਆ, ਉਸਨੇ ਉਹੋ ਜਿਹਾ ਫਲ ਵੀ ਪ੍ਰਾਪਤ ਕਰ ਲਿਆ। ਤੂੰ ਹੁਕਮ ਚਲਾਵਣ ਹਾਰਾ, ਹੇ ਵਾਹਿਗੁਰੂ ਜੀ, ਤੂੰ ਆਪ ਹੀ ਆਪਣੇ ਹੁਕਮ ਦੇ ਵਿੱਚ ਸਭ ਨੂੰ ਚਲਾਉਣ ਵਾਲਾ। ਭਾਵ ਜਿੰਨੇ ਵੀ ਜੀਵ ਨੇ, ਕੋਈ ਵੀ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਈ। ਵਾਹਿਗੁਰੂ ਦਾ ਪਾਣਾ ਸਰਵ ਵਿਆਪਕ ਹੈ। ਜਿਵੇਂ ਕੋਈ ਘੜੇ ਦੀ ਮੱਛੀ ਹੋਵੇ, ਇਸੇ ਤਰ੍ਹਾਂ ਜੀਵ ਹੈ। ਘੜੇ ਦੀ ਮੱਛੀ ਨੂੰ ਤਾਂ ਜਦੋਂ ਮਰਜ਼ੀ ਕੋਈ ਆਦਮੀ ਪਕੜ ਸਕਦੇ। ਇਸ ਲਈ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਸਾਰਿਆਂ ਨੂੰ ਚਲਾਉਣ ਵਾਲਾ ਹੈ। ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਜੀਉ ਪਿੰਡ ਤੁਮਾਰਾ। ਲੋਕ ਕਈ ਵਾਰੀ ਮਨੁੱਖ ਨੂੰ ਆਪਣੀ ਸੇਵਾ ਦਾ ਵੀ ਮਾਣ ਹੋ ਜਾਂਦਾ ਹੈ, ਪਰ ਹਜ਼ੂਰ ਕਹਿੰਦੇ, ਹੇ ਵਾਹਿਗੁਰੂ ਜੀ, ਇਹ ਜੀਉ ਜਿੰਦ ਜਾਨ ਤੇ ਪਿੰਡ ਸਰੀਰ ਤੇ ਤੁਹਾਡਾ ਬਖਸ਼ਿਆ ਹੋਇਆ। ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਅਸੀਂ ਤੇ ਤਾਂ ਤੇਰੀ ਕੋਈ ਸੇਵਾ ਕਰੀਏ ਜੇ ਕੁਛ ਸਾਡਾ ਆਪਣਾ ਹੋਵੇ। ਆਪਣਾ ਤੇ ਸਾਡਾ ਕੁਝ ਵੀ ਨਹੀਂ ਹੈ। ਜਿਉ ਪਿੰਡ ਤੁਮਾਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਮੇਰਾ ਆਪਣਾ ਤੇ ਕੁਛ ਹੈ ਹੀ ਨਹੀਂ, ਸਭ ਕੁਛ ਤੇਰਾ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਸੇਵਾ ਤੇ ਤਾਂ ਕਰਾਂ ਜੇ ਕੁਛ ਮੇਰਾ ਆਪਣਾ ਹੋਵੇ। ਮੈਂ ਤੇ ਤੇਰਾ ਹੀ ਤੇਰੇ ਅੱਗੇ ਪੇਟ ਕਰ ਰਿਹਾ ਹਾਂ। ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਮਿਲਿਆ ਕਿਰਪਾ ਕੀਨੀ। ਬਈ ਜਦੋਂ ਪੂਰਨ ਤੇ ਸੱਚੇ ਸਤਿਗੁਰੂ ਮਿਲੇ, ਉਹਨਾਂ ਨੇ ਸਾਡੇ ਤੇ ਮਿਹਰ ਦੀ ਨਿਗਾਹ ਕੀਤੀ, ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਅੰਮ੍ਰਿਤ ਨਾਮ ਆਧਾਰਾ, ਤੇ ਸਤਿਗੁਰੂ ਨੇ ਅੰਮ੍ਰਿਤ ਰੂਪ ਨਾਮ ਦਾ ਆਸਰਾ ਸਾਨੂੰ ਬਖਸ਼ਿਸ਼ ਕਰ ਦਿੱਤਾ। ਗਗਨਾਂਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮਹਿ ਗਿਆਨ ਧਿਆਨ। ਜਦੋਂ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਆਸਰਾ ਮਿਲ ਗਿਆ, ਉਸ ਤੋਂ ਅੱਗੇ ਕੀ ਹੋਇਆ? ਗਗਨਾਂਤਰ ਵਾਸਿਆ। ਮੈਂ ਗਗਨਾਂਤਰ ਦਾ ਅਰਥ ਹੈ ਦਸਵੇਂ ਦੁਆਰ ਦੇ ਆਕਾਸ਼ ਦੇ ਵਿੱਚ ਵਸ ਗਿਆ, ਅਥਵਾ ਗਗਨਾਂਤਰ ਦਾ ਅਰਥ ਚਿਦਾਕਾਸ਼। ਇੱਕ ਤਾਂ ਹੈ ਨਾ ਆ ਜੜ ਆਕਾਸ਼ ਜਿਹੜਾ ਬਾਹਰ ਆਪਾਂ ਦੇਖਦੇ ਹਾਂ, ਦੂਸਰਾ ਹੈ ਚਿਦਾਕਾਸ਼। ਗਗਨਾਂਤਰ ਵਸਿਆ, ਹੁਣ ਸਾਡਾ ਮਨ ਉਸ ਚਿਦਾਕਾਸ਼ ਦੇ ਵਿੱਚ ਵਸ ਗਿਆ, ਆਤਮਕ ਮੰਡਲਾਂ ਦਾ ਵਾਸੀ ਹੋ ਗਿਆ। ਤੇ ਗੁਣ ਪ੍ਰਗਾਸਿਆ, ਅਸੀਂ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਗਟ ਕਰ ਲਏ। ਗੁਣ ਮਹਿ ਗਿਆਨ ਧਿਆਨ, ਤੇ ਉਹਨਾਂ ਦੈਵੀ ਗੁਣਾਂ ਦੇ ਅੰਦਰ ਸਾਨੂੰ ਗਿਆਨ ਤੇ ਧਿਆਨ ਵੀ ਪ੍ਰਾਪਤ ਹੋ ਗਏ ਨੇ। ਜਦੋਂ ਮਨੁੱਖ ਸਤ, ਸੰਤੋਖ, ਦਇਆ, ਧਰਮ, ਵਿਚਾਰ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਫਿਰ ਉਹਨੂੰ ਪਰੋਖ ਤੇ ਅਪਰੋਕਸ਼ ਗਿਆਨ ਵੀ ਤੇ ਨਾਲ ਸਰਗੁਣ ਅਵਸਥਾ ਦਾ ਧਿਆਨ ਵੀ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਨਾਮ ਮਨ ਭਾਵੈ ਕਹਿ ਕਹਾਵੈ, ਤੱਤੋ ਤੱਤ ਵਖਾਨੰ। ਨਾਮ ਮਨ ਭਾਵੈ, ਹਜ਼ੂਰ ਕਹਿੰਦੇ ਨੇ, ਉਸ ਗੁਰਮੁਖ ਵਿਅਕਤੀ ਨੂੰ ਨਾਮ ਹੀ ਮਨ ਦੇ ਵਿੱਚ ਪਾਉਂਦੇ। ਨਾਮ ਤੋਂ ਬਿਨਾਂ ਉਹਨੂੰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ। ਕਹਿ ਕਹਾਵੇ ਤੇ ਉਹ ਆਪ ਵੀ ਨਾਮ ਜਪਦਾ ਹੈ ਤੇ ਦੂਸਰਿਆਂ ਤੋਂ ਵੀ ਜਪਾਉਂਦਾ ਹੈ। ਗੁਰਮੁਖ ਵਿਅਕਤੀ ਨੂੰ ਨਾਮ ਹੀ ਮਨ ਵਿੱਚ ਚੰਗਾ ਲੱਗਦਾ ਹੈ, ਉਹ ਆਪ ਵੀ ਨਾਮ ਜਪਦਾ ਦੂਸਰਿਆਂ ਨੂੰ ਵੀ ਜਪਾਉਂਦਾ ਹੈ। ਕਿਉਂਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਪੂਰਨ ਗੁਰਸਿੱਖ ਦੀ ਅਵਸਥਾ ਇਹੀ ਬਿਆਨ ਕੀਤੀ ਹੈ, ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਅਸਲੀ ਗੁਰਸਿੱਖ ਉਹ ਹੈ ਜਿਹੜਾ ਆਪ ਵੀ ਨਾਮ ਜਪੇ ਦੂਸਰਿਆਂ ਨੂੰ ਵੀ ਜਪਾਵੇ। ਤੱਤੋ ਤੱਤ ਵਖਾਨ, ਉਹ ਗੁਰਮੁਖ ਵਿਅਕਤੀ ਤੱਤ ਹੀ ਤੱਤ ਨੂੰ ਵਖਾਨ ਉਚਾਰਨ ਕਰਦੇ। ਤੱਤ ਹੀ ਤੱਤ ਭਾਵ ਜਿਹੜਾ ਨਿਰੋਲ ਸੱਚ ਹੈ ਉਹਨੂੰ ਉਹ ਉਚਾਰਨ ਕਰਦੇ। ਨਾਮ ਨੂੰ ਵੀ ਤੱਤ ਆਖਿਆ, ਨਾਮ ਤੱਤ ਸਭ ਹੀ ਸਿਰ ਜਾਪੇ। ਨਾਮ ਸਾਰੇ ਜਿੰਨੇ ਹੋਰ ਸਾਧਨ ਨੇ ਉਹਨਾਂ ਸਾਰਿਆਂ ਦਾ ਤੱਤ ਹੈ। ਗੁਰਮੁਖ ਹਮੇਸ਼ਾ ਲਈ ਤੱਤ ਹੀ ਤੱਤ ਨੂੰ ਭਾਵ ਨਿਰੋਲ ਤੱਤ ਨੂੰ ਸੱਚੇ ਨਾਮ ਨੂੰ ਹੀ ਉਚਾਰਨ ਕਰਦਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੋਰਾਨ। ਲੋ ਹਜ਼ੂਰ ਕਹਿੰਦੇ ਨੇ ਸ਼ਬਦ ਗੁਰ ਪੀਰਾ, ਇਹ ਸ਼ਬਦ ਹੀ ਸਾਡਾ ਗੁਰੂ ਹੈ ਤੇ ਸ਼ਬਦ ਹੀ ਸਾਡਾ ਪੀਰ ਹੈ ਤੇ ਸ਼ਬਦ ਗਹਿਰ ਗੰਭੀਰ ਹੈ। ਸ਼ਬਦ ਦਾ ਸਿਧਾਂਤ ਸਮੁੰਦਰ ਵਾਂਗੂ ਬਹੁਤ ਡੂੰਘਾ ਤੇ ਨਿਰਹਲ ਹੈ। ਬਿਨ ਸ਼ਬਦ ਜਗ ਬਹੁਰਾਨੰਗ, ਬਿਨਾਂ ਪਾਈ ਗੁਰੂ ਕੇ ਸ਼ਬਦ ਤੋਂ ਸਾਰਾ ਸੰਸਾਰ ਬਹੁਰਾਨੰਗ ਪਾਗਲ ਹੋਇਆ ਸ਼ੁਦਾਈ ਹੋਇਆ ਫਿਰ ਰਿਹਾ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸ਼ਬਦ ਨੂੰ ਗੁਰੂ ਪਹਿਲਾਂ ਹੀ ਆਖ ਦਿੱਤਾ ਸੀ। ਬਹੁਤੇ ਲੋਕ ਤਾਂ ਇਹ ਕਹਿੰਦੇ ਨੇ ਬਈ ਕਲਗੀਧਰ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਪਰ ਨਹੀਂ, ਸ਼ਬਦ ਗੁਰੂ ਦਾ ਸਿਧਾਂਤ ਗੁਰਮਤ ਦਾ ਬੁਨਿਆਦੀ ਸਿਧਾਂਤ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਆਖ ਰਹੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸ਼ਬਦ ਗੁਰੂ ਦੀ ਵਡਿਆਈ ਹੈ। ਤੇ ਦੂਜੇ ਪਾਸੇ ਜਦੋਂ ਸਿੱਧਾ ਨੇ ਆਖਿਆ ਸੀ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੇ ਸਤਿਗੁਰੂ ਨੇ ਜਵਾਬ ਦਿੱਤਾ ਸੀ ਸ਼ਬਦ ਗੁਰੂ ਸੌਰਵ ਤੋਂ ਚੇਲਾ। ਇਸ ਲਈ ਸ਼ਬਦ ਗੁਰੂ ਦਾ ਸਿਧਾਂਤ ਆਦ ਜੁਗਾਦ ਦਾ ਹੈ। ਬਿਨ ਸ਼ਬਦ ਜਗ ਬਹੁਰਾਨੰਗ, ਬਿਨਾਂ ਸ਼ਬਦ ਤੋਂ ਸੰਸਾਰ ਪਾਗਲਾਂ ਦੀ ਤਰ੍ਹਾਂ ਭਟਕ ਰਿਹਾ ਹੈ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਨ। ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਲੀ ਪਾਈ ਪੂਰਾ ਵੈਰਾਗੀ ਵੀ ਉਹੀ ਹੈ, ਸਹਿਜ ਸੁਭਾਗੀ ਜਿਹੜਾ ਸਹਿਜ ਆਤਮਾ ਕਡੋਲ ਅਵਸਥਾ ਵਿੱਚ ਜਾ ਟਿਕਿਆ, ਤੇ ਸੁਭਾਗੀ ਉਹੀ ਸ੍ਰੇਸ਼ਟ ਭਾਗਾਂ ਵਾਲਾ ਹੈ। ਪੂਰਾ ਵੈਰਾਗੀ ਵੀ ਉਹੀ ਹੈ ਤੇ ਚੰਗੇ ਭਾਗਾਂ ਵਾਲਾ ਵੀ ਉਹੀ ਹੈ ਜਿਹੜਾ ਆਤਮਕ ਅਡੋਲ ਅਵਸਥਾ ਵਿੱਚ ਜਾ ਕੇ ਟਿਕ ਗਿਆ। ਸਚ ਨਾਨਕ ਮਨ ਮਨ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸਦਾ ਮਨ ਸੱਚ ਤੇ ਮਨ ਗਿਆ। ਸੱਚ ਕੀ ਹੈ? ਪਰਮਾਤਮਾ। ਜਿਸਦਾ ਮਨ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਗਿਆ ਉਹੀ ਅਸਲੀ ਪੂਰਨ ਵੈਰਾਗੀ ਹੈ, ਉਹੀ ਚੰਗੀਆਂ ਭਾਗਾਂ ਵਾਲਾ ਮਹਾਂਪੁਰਖ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਇਹ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਇਹ ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਸ਼ਬਦ ਹੀ ਗਹਿਰ ਗੰਭੀਰ ਹੈ। ਇਹਦੀ ਵਿਚਾਰ ਜਿਵੇਂ ਆਪ ਸਤਿਗੁਰੂ ਨੇ ਕਰਵਾਈ ਤੇ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਸਤਿਗੁਰੂ ਮਿਹਰ ਕਰਨ, ਇਹ ਪਵਿੱਤਰ ਬਾਣੀ ਦਾ ਸਿਧਾਂਤ ਤੇ ਗੁਰਬਾਣੀ ਦਾ ਭਾਵ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਹੁਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।